You're with SBS Radio. Find more great stories in your language at sbs.com.au.
SBS Radio.
हाजरीन 26 जनवरी यानी ऑस्ट्रेलिया डे दे दिन हर साल लासानी कामयाबियां करण वाले या प्राप्तियां करण वाले जड़े ऑस्ट्रेलियंस हन उना दे ना एक फहरिस्त विच निकलदे हन जिसनु असी ऑस्ट्रेलिया डे ऑनर्स दे नाम तो जानदे हां। ते मैनू तुहानू दस्सो है बहुत खुशी हो रही है कि इस साल 2019 दे एक जेतू हन एसोसिएट प्रोफेसर जसविंदर समरा। ते होर भी मैनू यह खुशी हो रही है कि इस वेले वो SBS पंजाबी प्रोग्राम दे नाल जुड़ गए हैं। डॉक्टर साहब, साढ़े प्रोग्राम में बड़ा ही निग्गा ते गुड़ा स्वागत है तुहाडा।
बड़ी मेहरबानी जी तुहाडी।
जी बहुत माण की गल है कि इन्ना वड्डा खिताब OAM दे तुसी हकदार बने हो, मेडल ऑफ द ऑर्डर ऑफ ऑस्ट्रेलिया। अपने आप विच मेरे ख्याल हर ऑस्ट्रेलियन दे शायद ख्वाबो ख्याल च होंदा है कि इन्नी वड्डी असी अगर कोई प्राप्ति करिए तां साडी चोली च पएगा, पर तुहाडी चोली विच पै चुकिया है। सो किवें महसूस हो रहा जी?
ए हाले मैनूं इस गल दी थोड़ी बहुती हैरानगी हो रही है कि मैनूं मिल चुका, क्योंकि ਇਹਦੇ ਖਿਤਾਬ ਮਿਲਣ ਦੇ ਕਈ ਕਈ ਪਹਿਲੂ ਹੁੰਦੇ ਆ, ਤੇ ਇਹਦਾ ਵੱਡਾ ਕਾਰਨ ਇਹ ਆ ਕਿ ਮੈਂ ਜਿਸ ਹਸਪਤਾਲ ਤੇ ਜਿਹੜੀ ਇੰਸਟੀਟਿਊਸ਼ਨ 'ਚ ਕੰਮ ਕਰਦਾ ਉੱਥੇ ਟੀਮ ਵਰਕ ਕਾਫੀ ਚੰਗਾ ਆ, ਤੇ ਇਸ ਗੱਲ ਕਰਕੇ ਅਸੀਂ ਸਾਡੀ ਜਿਹੜੀ ਇਸ ਟੀਮ ਆ ਇਟਸ ਉਹਨੂੰ ਵਰਲਡ ਰੈਕੋਗਨੀਸ਼ਨ ਤੇ ਦੁਨੀਆ ਦੇ ਇੰਟਰਨੈਸ਼ਨਲ ਲੈਵਲ ਤੇ ਕਈ ਸਟੱਡੀਜ਼ ਦੇ ਵਿੱਚ ਉਹ ਹਿੱਸਾ ਲੈ ਰਹੀ ਆ, ਪੈਂਕਰੀਆਟਿਕ ਕੈਂਸਰ ਦੀ ਜੀਨੋਮਿਕ ਸਟੱਡੀਜ਼ ਦੇ ਵਿੱਚ। ਇਸ ਕਰਕੇ ਮੈਂ ਉਸ ਟੀਮ ਦਾ ਇੱਕ ਮੈਂਬਰ ਆ ਜਿਹਨੂੰ ਮਿਲਿਆ, ਪਰ ਇਹ ਰਿਫਲੈਕਸ਼ਨ ਜਿਹੜਾ ਆ ਉਹ ਸਾਡੀ ਟੀਮ ਦਾ ਆਇਆ
ਜੀ। ਜੀ ਦੇਖੋ, ਹੱਕਦਾਰ ਤਾਂ ਤੁਸੀਂ ਹੋ ਕਿਉਂਕਿ ਨਾਂ ਤੁਹਾਡਾ ਆਇਆ ਹੈ ਜ਼ਰੂਰ। ਅਤੇ ਪੈਨਕ੍ਰੀਆਟਿਕ ਕੈਂਸਰ ਦਾ ਜ਼ਿਕਰ ਹੈ ਕਿ ਇਸ ਦੀ ਰਿਸਰਚ 'ਚ ਤੁਸੀਂ ਭਾਰੀ ਯੋਗਦਾਨ ਪਾਇਆ ਹੈ, ਅਤੇ ਮੈਨੂੰ ਇਹ ਪਤਾ ਚੱਲਿਆ ਹੈ ਕਿ ਤੁਸੀਂ ਰੋਇਲ ਨੌਰਥ ਸ਼ੋਰ ਹਸਪਤਾਲ ਨਾਲ ਜੁੜੇ ਹੋ ਇਸ ਵੇਲੇ, ਅਤੇ ਸਿਡਨੀ ਯੂਨੀਵਰਸਿਟੀ ਵਿੱਚ ਵੀ ਤੁਸੀਂ ਪੜ੍ਹਾਉਂਦੇ ਹੋ। ਸੋ ਜ਼ਰਾ ਜਿਹਾ ਸਾਡੇ ਸਰੋਤਿਆਂ ਨੂੰ ਆਪਣੇ ਪਿਛੋਕੜ ਬਾਰੇ ਦੱਸੋ, ਫਿਰ ਅਸੀਂ ਤੁਹਾਡੀ ਖੋਜ ਬਾਰੇ ਜ਼ਰੂਰ ਹੋਰ ਪੁੱਛਾਂਗੇ ਜਿਸ ਕਾਰਨ ਤੁਹਾਨੂੰ ਇਹ ਖਿਤਾਬ ਮਿਲਿਆ ਹੈ।
ਜੀ, ਮੇਰਾ ਜਿਹੜਾ ਜਨਮ ਸੀਗਾ ਉਹ ਇੰਗਲੈਂਡ ਦਾ ਸੀਗਾ। ਮੇਰੇ ਪੇਰੈਂਟਸ ਜਿਹੜੇ ਸੀਗੇ ਬਹੁਤ ਸਾਰੇ ਜਿੱਦਾਂ ਆਪਣੇ ਪੰਜਾਬੀ ਤੁਹਾਡੇ ਆਪਣੇ ਪ੍ਰੋਗਰਾਮ ਨੂੰ ਪੰਜਾਬੀ ਦੇ ਪ੍ਰੋਗਰਾਮ ਨੂੰ ਸੁਣਨ ਵਾਲਿਆਂ ਵਾਂਗੂ ਉਹ 1950 ਦੇ ਵਿੱਚ ਮਾਈਗ੍ਰੇਟ ਕੀਤੇ ਸੀਗੇ ਉਹ ਇੰਗਲੈਂਡ ਤੋਂ, ਤੇ ਸਾਡਾ ਮੇਰਾ ਤੇ ਮੇਰੇ ਵੱਡੇ ਭਰਾ ਦਾ ਬਰਥ ਉੱਥੇ ਸੀਗਾ। ਉਸ ਤੋਂ ਕੁਝ ਸਮਾਂ ਬਾਅਦ ਅਸੀਂ ਬੈਕ ਇੰਡੀਆ ਨੂੰ ਚਲੇ ਗਏ ਜਿੱਥੇ ਅਸੀਂ 7-8 ਸਾਲ ਰਹੇ। ਉਸ ਤੋਂ ਬਾਅਦ ਫਿਰ ਪਰਤ ਗਏ ਸੀਗੇ ਇੰਗਲੈਂਡ ਨੂੰ, ਤੇ ਉੱਥੇ ਐਜੂਕੇਸ਼ਨ ਜਿਹੜੀ ਮੇਰੀ ਸਕੂਲ ਦੀ ਐਜੂਕੇਸ਼ਨ ਸੀਗੀ ਉਹ ਇੰਗਲੈਂਡ ਦੇ ਵਿੱਚ ਹੋਈ, ਤੇ ਯੂਨੀਵਰਸਿਟੀ ਦੀ ਐਜੂਕੇਸ਼ਨ ਤੇ ਯੂਨੀਵਰਸਿਟੀ ਤੋਂ ਕੰਮ ਬਾਅਦ ਦੇ ਵਿੱਚ ਜਦੋਂ ਮੈਂ ਟ੍ਰੇਨਿੰਗ ਦੇ ਬਾਅਦ ਦੇ ਵਿੱਚ ਆਸਟ੍ਰੇਲੀਆ ਨੂੰ ਆਇਆ।
ਤੇ ਤੁਸੀਂ ਆਕਸਫੋਰਡ ਵਿੱਚ ਵੀ ਪੜ੍ਹੇ ਹੋ ਨਾ ਜੀ?
ਹਾਂਜੀ, ਮੈਂ ਰਿਸਰਚ ਡਾਕਟਰੇਟ ਆਕਸਫੋਰਡ ਯੂਨੀਵਰਸਿਟੀ ਤੋਂ ਕੀਤੀ ਸੀਗੀ। ਮੈਨੂੰ ਇਸ ਗੱਲ ਦੇ ਵਿੱਚ ਲੱਕੀ ਰਿਹਾ ਸੀਗਾ ਕਿ ਉੱਥੇ ਇੱਕ ਵੈਲਕਮ ਟ੍ਰਸਟ ਜਿਹੜੀ ਬਹੁਤ ਫੇਮਸ ਔਰਗਨਾਈਜੇਸ਼ਨ ਆ ਉਹਨਾਂ ਨੇ ਮੈਨੂੰ ਸਕਾਲਰਸ਼ਿਪ ਦਿੱਤਾ ਸੀਗਾ 3 ਸਾਲ ਲਈ ਰਿਸਰਚ ਕਰਨ ਦਾ।
ਜੀ, ਸੋ ਡਾਕਟਰ ਸਮਰਾ, ਤੁਸੀਂ ਆਸਟ੍ਰੇਲੀਆ ਕਿਹੜੇ ਸਾਲ ਵਿੱਚ ਆਏ?
ਮੈਂ ਆਸਟ੍ਰੇਲੀਆ ਨੂੰ 1996 ਦੇ ਵਿੱਚ ਆਇਆ। ਮੇਰੀ ਵਾਈਫ ਜਿਹੜੀ ਸੀਗੀ ਉਹ ਇੰਗਲੈਂਡ ਦੇ ਵਿੱਚ ਸੀਗੀ ਉਸ ਵੇਲੇ, ਉਹ GP ਦਾ ਕਵਰ ਕਰ ਰਿਹਾ ਸੀ ਇਸ ਸਾਲ, ਤੇ ਅਸੀਂ ਉਦੋਂ ਡਿਸਾਈਡ ਕੀਤਾ ਕਿ ਆਸਟ੍ਰੇਲੀਆ ਦੇ ਵਿੱਚ ਟਰਾਈ ਕਰਦੇ ਹਾਂ, ਦੇਖਦੇ ਹਾਂ ਬਈ ਉਹਨਾਂ ਦਾ ਦਿਲ ਉੱਥੇ ਐਕਚੁਲੀ ਨਹੀਂ ਲੱਗਦਾ, ਕਿਉਂਕਿ ਜਿਹੜਾ ਬੰਦਾ ਆਸਟ੍ਰੇਲੀਆ ਨੂੰ ਯੂਜ਼ ਟੂ ਹੁੰਦਾ, ਇੱਥੇ ਦੀ ਗਰਮੀ ਨੂੰ ਯੂਜ਼ ਟੂ ਹੁੰਦਾ, ਇੱਥੇ ਦੇ ਪਾਣੀ ਨੂੰ ਯੂਜ਼ ਟੂ ਹੁੰਦਾ, ਉਹਨਾਂ ਨੂੰ ਇੰਗਲੈਂਡ ਦਾ ਪੌਂਡ ਪਾਣੀ ਚੰਗਾ ਨਹੀਂ ਲੱਗਦਾ, ਇਸ ਲਈ ਅਸੀਂ ਇੱਥੇ ਆ ਗਏ।
ਦੇਖੋ, ਇਹ ਬੜਾ ਖਾਸ ਖਿੱਤਾ ਹੈ ਜਿਹੜਾ ਪੈਨਕ੍ਰੀਆਟਿਕ ਕੈਂਸਰ। ਕੀ ਤੁਸੀਂ ਸ਼ੁਰੂਆਤੀ ਆਪਣੀ ਖੋਜ ਇਸੇ ਪਾਸੇ ਕੀਤੀ ਕਿ ਹੌਲੀ ਹੌਲੀ ਇਸ ਵੱਲ ਗਏ ਹੋ?
ਮੇਰੀ ਟ੍ਰੇਨਿੰਗ ਜਿਹੜੀ ਸੀਗੀ ਉਹ ਮੇਨਲੀ ਜਨਰਲ ਸਰਜਰੀ ਦੀ ਸੀ, ਪਰ ਉਹਦੇ ਵਿੱਚ ਮੇਰਾ ਇੰਟਰਸਟ ਪੈਨਕ੍ਰੀਆਟਿਕ ਸਰਜਰੀ 'ਚ ਕਾਫੀ ਚਿਰਾਂ ਤੋਂ, ਅੱਜ ਤੋਂ ਤਕਰੀਬਨ 18-19 ਸਾਲ ਤੋਂ ਇਸੇ ਦੇ ਵਿੱਚ ਰਿਹਾ, ਤੇ ਸੋ ਜਿਹੜੀ ਫਰਦਰ ਟ੍ਰੇਨਿੰਗ ਤੇ ਫਰਦਰ ਵਰਕ ਜਿਹੜਾ ਕੀਤਾ ਮੈਂ ਪੈਂਕਰੈਟਿਕ ਸਰਜਰੀ ਚ, ਉਹ ਇਸ ਕਰਕੇ ਇਹਦੇ ਵਿੱਚ ਜਿਹੜਾ ਸਭ ਨੂੰ ਜ਼ਿਆਦਾ ਲੋੜ ਸੀਗੀ ਕਿ ਕਿਉਂਕਿ ਮਰੀਜ਼ਾਂ ਨੂੰ ਪੈਂਕਰੈਟਿਕ ਕੈਂਸਰ ਹੁੰਦਾ ਅਨਫੋਰਚੁਨੇਟਲੀ ਕੀ ਉਹਨਾਂ ਦੀ ਜਿਹੜੀ ਆਊਟਕਮ ਹੁੰਦੀ ਹੈ ਬਹੁਤ ਪੂਰ ਹੁੰਦੀ ਜਨਰਲੀ। ਤੋ ਸਰਟਨਲੀ 20 ਸਾਲ ਪਹਿਲਾਂ ਜਦੋਂ ਮੈਂ ਇਸ ਫੀਲਡ ਦੇ ਵਿੱਚ ਗਿਆ ਉਸ ਵੇਲੇ ਸਿਰਫ 10% ਜਿਹੜੇ ਬੰਦੇ ਸੀਗੇ ਉਹ 5 ਸਾਲ ਬਚ ਸਕਦੇ ਸੀਗੇ।
ਓਹੋ, ਅੱਛਾ ਜੀ।
ਤੇ ਇਸ ਕਰਕੇ ਇਹ ਫੀਲਡ ਜਿਹੜਾ ਕਾਫੀ ਡਿਮਾਂਡਿੰਗ ਆ ਤੇ ਇਹਦੇ ਵਿੱਚ ਕਾਫੀ ਪੂਰ ਆਊਟਕਮ ਹੈ, ਇਸ ਕਰਕੇ ਮੈਂ ਇਸ ਫੀਲਡ ਦੇ ਵਿੱਚ ਗਿਆ।
ਅੱਛਾ, ਤੇ ਕੀ ਇਹ ਸਿਰਫ ਉਹਨਾਂ ਲੋਕਾਂ ਨੂੰ ਹੁੰਦਾ ਜਿਸ ਨੂੰ ਡਾਇਬੀਟੀਜ਼ ਹੋਵੇ, ਕਿਉਂਕਿ ਸਾਨੂੰ ਇੰਨਾ ਕੁ ਤਾਂ ਪਤਾ ਜਿਸ ਨੂੰ ਸ਼ੂਗਰ ਦੀ ਬਿਮਾਰੀ ਹੋਵੇ ਉਸਦੇ ਪੈਨਕ੍ਰੀਆਸ ਤੇ ਅਸਰ ਪੈਂਦਾ ਹੈ, ਕੀ ਉਹਨਾਂ ਲੋਕਾਂ ਨੂੰ ਇਸ ਕਿਸਮ ਦਾ ਕੈਂਸਰ ਹੁੰਦਾ ਜਾਂ ਕਿਉਂ ਹੁੰਦਾ ਵੈਸੇ?
ਨਹੀਂ ਜੀ, ਇਹ ਜੇ ਪੈਨਕ੍ਰੀਆਟਿਕ ਕੈਂਸਰ ਆਮ ਤੌਰ ਤੇ ਜਦੋਂ ਆਦਮੀ ਜਾਂ ਔਰਤ ਦੀ ਉਮਰ 50 ਤੋਂ 60 ਸਾਲ ਤੋਂ ਜ਼ਿਆਦਾ ਹੋ ਜਾਵੇ, ਜਿੱਦਾਂ ਜਿੱਦਾਂ ਉਮਰ ਵੱਧਦੀ ਜਾਂਦੀ ਉੱਦਾਂ ਉੱਦਾਂ ਉਹਦਾ ਰਿਸਕ ਜਿਹੜਾ ਪੈਂਕਰੀਆਟਿਕ ਕੈਂਸਰ ਦਾ ਵੱਧਦਾ ਜਾਂਦਾ। ਤੇ ਇਹਨੂੰ ਜਿਹੜੇ ਪ੍ਰੀ ਡਿਸਪੋਜ਼ਿੰਗ ਫੈਕਟਰ ਜਿਹਨਾਂ ਨੂੰ ਕਹਿੰਦੇ ਆ, ਜਿਹੜੇ ਤੁਹਾਨੂੰ ਉਹ ਕਸ ਕਾਰਨ ਕਰਕੇ ਹੋ ਸਕਦਾ, ਅਦਰ ਦੈਨ ਸਮੋਕਿੰਗ ਤੋਂ ਬਿਨਾਂ 5-10% ਬੰਦੇ ਐਸੇ ਆ ਜਿਹਨਾਂ ਨੂੰ ਇਹ ਜੈਨੇਟਿਕਲੀ ਉਹਨਾਂ ਦੀ ਫੈਮਿਲੀ ਦੇ ਵਿੱਚ ਵੀ ਹੁੰਦੇ ਆ, ਪਰ ਜਿਹੜੇ ਵਾਸਟ ਮੈਜੋਰਿਟੀ ਜਿਹੜੇ ਪੇਸ਼ੈਂਟ ਆ ਉਹਨਾਂ ਨੂੰ ਜਸਟ ਅਨਲੱਕੀ।
ਅੱਛਾ,
ਰੈਂਡਮ ਇਵੈਂਟ।
ਓਹੋ, ਅੱਛਾ, ਤੇ ਇਹਦੇ ਲੱਛਣ ਕੀ ਹਨ? ਕਿਉਂਕਿ ਹੁਣ ਤੁਸੀਂ ਇਸ ਖਿੱਤੇ ਦੇ ਮਾਹਿਰ ਹੋ ਤੇ ਸਾਡੇ ਨਾਲ ਗੱਲਬਾਤ ਕਰ ਰਹੇ ਹੋ, ਬਹੁਤ ਸਾਰੇ ਸਰੋਤੇ ਤੁਹਾਡੀਆਂ ਗੱਲਾਂ ਸੁਣ ਰਹੇ ਹਨ, ਕੀ ਲੱਛਣ ਹਨ ਉਹ ਅਗਰ ਅਸੀਂ ਆਪਣੇ ਵਿੱਚ ਵੇਖੀਏ ਤੇ ਸਾਨੂੰ ਇੱਕਦਮ ਫੌਰਨ GP ਕੋਲ ਜਾਣਾ ਚਾਹੀਦਾ ਹੈ ਪਤਾ ਕਰਵਾਉਣ ਲਈ?
ਇਸ ਕੈਂਸਰ ਦੀ ਇਹੀ ਸਭ ਨੂੰ ਜਿਹੜੀ ਵੱਡੀ ਮੁਸ਼ਕਲ ਹੈ ਉਹ ਕਿ ਇਹਦੇ ਕੋਈ ਕੋਈ ਸਿੰਪਟਮ ਨਹੀਂ ਹੁੰਦੇ ਟਿਲ ਇਟਸ ਜਨਰਲੀ ਵੈਰੀ ਲੇਟ। ਜੇ ਬੰਦੇ ਨੂੰ ਜੋਂਡਸ ਜਿਹਨੂੰ ਆਪਾਂ ਕਹਿੰਦੇ ਹਾਂ ਪੀਲੀਆ ਹੋ ਗਿਆ ਹੋਵੇ, ਉਹ ਕਈਆਂ ਬੰਦਿਆਂ ਨੂੰ ਉਹਨਾਂ ਦਾ ਪਹਿਲਾ ਸਾਈਨ ਇਹ ਹੁੰਦਾ, ਜਾਂ ਉਹਨਾਂ ਦੇ ਪੇਟ ਦੇ ਵਿੱਚ ਦਰਦ ਹੋਣਾ ਕਾਫੀ ਲੰਮੇ ਸਮੇਂ ਤੋਂ, ਲੰਮੇ ਸਮੇਂ ਦਾ ਮਤਲਬ ਯਾਨੀ ਕਿ 4-5 ਵੀਕਾਂ ਤੋਂ ਉਹਨਾਂ ਨੂੰ ਠੀਕ ਨਾ ਹੋਵੇ, ਉਹਨਾਂ ਨੂੰ ਸਰਟਨਲੀ ਉਹਨਾਂ ਨੂੰ ਮੈਂ ਇਹ ਤਕੀਦ ਕਰੂੰਗਾ ਵੀ ਕਿ ਉਹ ਆਪਣੇ ਡਾਕਟਰ ਦੀ ਜਾਂ GP ਦੀ ਐਡਵਾਈਸ ਲੈਣ। ਤੇ ਜੇ ਉਹ ਫੇਰ ਵੀ ਉਹਨਾਂ ਨੂੰ ਟ੍ਰੀਟਮੈਂਟ ਦੇ ਬਾਅਦ ਵੀ ਫੇਰ ਵੀ ਪੇਟ ਹੋ ਰਿਹਾ ਤਾਂ ਉਹਨਾਂ ਨੂੰ ਮੁੜ ਕੇ ਫਿਰ ਐਡਵਾਈਸ ਲੈਣ, ਤਾਂ ਜੋ ਆਮ ਤੌਰ ਤੇ ਇਹਨੂੰ CT ਸਕੈਨ ਦੇ ਉੱਤੇ ਪਿੱਕ ਕੀਤਾ ਜਾਂਦਾ ਜਾਂ ਬਲੱਡ ਟੈਸਟ ਤੇ ਪਿੱਕ ਕੀਤਾ ਜਾਂਦਾ।
ਅੱਛਾ ਜੀ, ਸੋ ਇਹ ਮਤਲਬ ਪਰਿਵਾਰਾਂ ਵਿੱਚ ਚੱਲਦਾ ਆਉਂਦਾ ਹੈ ਕਿ ਅਗਰ ਪਿਤਾ ਜਾਂ ਦਾਦਾ ਜਾਂ ਨਾਨਾ ਕਿਸੇ ਨੂੰ ਹੋਇਆ ਹੋਏ ਤਾਂ ਹੋਏ, ਜਨਰੇਸ਼ਨਲ ਹੈ ਜਾਂ ਤੁਸੀਂ ਵੈਸੇ ਤਾਂ ਕਿਹਾ ਕਿ ਬੁਰੀ ਕਿਸਮਤ ਹੋਵੇ? ਵੈਸੇ
90% ਜਿਹੜਾ ਆ ਜੀ ਉਹ ਰੈਂਡਮ ਇਵੈਂਟ ਆ, 10% ਜਿਹੜਾ ਆ ਉਹ ਫੈਮਿਲੀਅਰ।
ਪਰ ਡਾਕਟਰ ਸਾਹਿਬ, ਅੱਜ ਕੱਲ੍ਹ ਦੇਖੋ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ, ਸਾਇੰਸ ਨੇ ਇੰਨੇ ਇਲਾਜ ਨਿਕਲ ਆਏ ਹਨ ਅਤੇ ਮਸ਼ੀਨਾਂ ਵੀ ਇੰਨੀਆਂ ਨਿਕਲ ਆਈਆਂ ਜਿਸ ਤੋਂ ਜਲਦੀ ਪਤਾ ਚੱਲ ਜਾਂਦਾ ਹੈ ਕਿ ਕਿਹੜੀ ਬਿਮਾਰੀ ਹੈ ਕਿਹੜੀ ਨਹੀਂ, ਪਰ ਕੈਂਸਰ ਇੰਨਾ ਕਿਉਂ ਫੈਲ ਗਿਆ ਹੈ? ਇੱਕ ਮਿਕਲ ਸਮਾਂ ਸੀ 30-40 ਵਰੇ ਪਹਿਲਾਂ ਕੋਈ ਵਿਰਲਾ ਬੰਦਾ ਸੀ ਜਿਹਨੂੰ ਕੈਂਸਰ ਹੁੰਦਾ ਸੀ, ਹੁਣ ਹਰ ਪਰਿਵਾਰ ਵਿੱਚ ਕੋਈ ਨਾ ਕੋਈ ਹੈ ਜਿਸ ਨੂੰ ਕੈਂਸਰ ਹੈ।
ਹਾਂਜੀ, ਇਹ ਜਿਹੜਾ ਕੈਂਸਰ ਆ, ਕੈਂਸਰ ਜਿੱਦਾਂ ਜਿੱਦਾਂ ਆਦਮੀਆਂ ਤੇ ਔਰਤਾਂ ਦੀ ਉਮਰ ਵੱਧਦੀ ਜਾਂਦੀ ਹੈ ਕੈਂਸਰ ਦਾ ਰਿਸਕ ਹਾਇਰ ਹੁੰਦਾ ਜਾਂਦਾ। ਅੱਜ ਤੋਂ 50 ਸਾਲ ਪਹਿਲਾਂ ਆਮ ਉਦੋਂ ਵੱਡੀ ਪ੍ਰੋਬਲਮ ਇਹ ਕੈਂਸਰ ਨਹੀਂ ਸੀ, ਉਦੋਂ ਵੱਡੀ ਪ੍ਰੋਬਲਮ ਇਨਫੈਕਸ਼ਨ ਡਿਜ਼ੀਜ਼ ਸੀਗੀ, ਕਿਉਂਕਿ ਉਦੋਂ ਐਂਟੀਬਾਇਓਟਿਕਸ ਇੰਨੀਆਂ ਨਹੀਂ ਸੀਗੀਆਂ, TB ਤੇ ਹੋਰ ਅਪੈਂਡਿਸਾਈਟਿਸ, ਇਨਫੈਕਸ਼ਨ ਆਫ ਨਮੋਨੀਆ, ਇਹ ਜਿਹੜੇ ਸਾਰੇ ਤਰ੍ਹਾਂ ਦੀਆਂ ਇੱਦਾਂ ਦੀਆਂ ਬਿਮਾਰੀਆਂ ਜਿਹੜੀਆਂ ਸੀਗੀਆਂ ਬੈਕਟੀਰੀਆ ਕਰਕੇ ਹੁੰਦੀਆਂ ਸੀਗੀਆਂ, ਉਹਨਾਂ ਕਰਕੇ ਡੈਥ ਬੰਦਿਆਂ ਦੀ ਅਰਲੀ ਹੋ ਜਾਂਦੀ ਸੀਗੀ। ਪਰ ਜਿੱਦਾਂ ਜਿੱਦਾਂ ਆਪਣੀ ਉਮਰ ਵੱਧਦੀ ਜਾਂਦੀ ਆ ਉੱਦਾਂ ਉੱਦਾਂ ਰਿਸਕ ਕੈਂਸਰ ਦਾ ਵੱਧਦਾ ਜਾਂਦਾ, ਜਿੱਦਾਂ ਜਿੱਦਾਂ ਮੋਰ ਵਿਗਿਆਨ ਦੇ ਵਿੱਚ ਜਿੱਦਾਂ ਜਿੱਦਾਂ ਜ਼ਿਆਦਾ ਦਵਾਈਆਂ ਐਂਟੀਬਾਇਓਟਿਕਸ ਦੇ ਵਿੱਚ ਇੰਪਰੂਵਮੈਂਟ ਆ ਜਾਂਦੀ ਆ, ਉਸੇ ਤਰ੍ਹਾਂ ਆਪਾਂ ਉਹਨਾਂ ਨਾਲ ਬੈਟਰ ਇਨਫੈਕਸ਼ਨ ਨਾਲ ਬੈਟਰ ਡੀਲ ਕਰਦੇ ਹਾਂ। ਸੋ ਹੁਣ ਇਨਫੈਕਸ਼ਨ ਦੀ ਪ੍ਰੋਬਲਮ ਜਿਹੜੀ ਆ ਉਹ ਘੱਟ ਚੁੱਕੀ ਆ, ਪਰ ਕੈਂਸਰ ਦੀ ਵੱਧ ਗਈ ਆ।
ਸੋ ਜੀ, ਵਧੇਰੀ ਉਮਰ ਵਿੱਚ ਸਿਹਤਮੰਦ ਕਿਵੇਂ ਰਿਹਾ ਜਾਵੇ, ਅਗਰ ਤੁਸੀਂ ਕੋਈ ਟਿਪਸ ਦੇਣਾ ਚਾਹੋ, ਨਾ ਸਿਰਫ ਪੈਨਕ੍ਰੀਆਟਿਕ ਕੈਂਸਰ ਪਰ ਵੈਸੇ ਹੀ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ ਅੱਜ ਕੱਲ੍ਹ ਜਿਸ ਤਰ੍ਹਾਂ ਅਸੀਂ ਬਹੁਤ ਜ਼ਿਆਦਾ ਸੁਣਦੇ ਹਾਂ ਲੋਕਾਂ ਨੂੰ ਬੜੇ ਵੱਡੇ ਵੱਡੇ ਰੋਗ ਲੱਗ ਰਹੇ ਹਨ, ਸੋ ਕੁਛ ਟਿਪਸ ਦੇਣਾ ਚਾਹੋਗੇ ਸਰੋਤਿਆਂ ਨੂੰ?
ਕੁਛ ਫੰਡਾਮੈਂਟਲ ਜਿਹੜੇ ਜਿਹੜੇ ਆ ਉਹ ਇਹ ਆ ਜੀ, ਜਿਹੜੀ ਬੈਲੈਂਸ ਡਾਇਟ ਖਾਣੀ ਚਾਹੀਦੀ ਆ ਤੇ ਬੰਦੇ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਆ, ਸਪੈਸ਼ਲੀ ਆਪਣੇ ਉੱਤਰੀ ਭਾਰਤ ਦੇ ਜਿਹੜੀ ਜਿਹੜੀ ਵਸੋਂ ਆ ਉਹਨਾਂ ਨੂੰ ਡਾਇਬੀਟੀਜ਼ ਦੀ ਬਿਮਾਰੀ ਜ਼ਿਆਦਾ ਆ, ਉਹਨਾਂ ਨੂੰ ਸ਼ੂਗਰ ਦੀ ਇਨਟੇਕ ਘੱਟ ਕਰਨੀ ਚਾਹੀਦੀ ਆ ਤੇ ਬਲੱਡ ਪ੍ਰੈਸ਼ਰ ਇਹ ਜਿਹੜੇ ਜਿਹੜੀਆਂ ਤਿੰਨ ਚਾਰ ਚੀਜ਼ਾਂ ਦਾ ਬੰਦਾ ਜੇ ਖਿਆਲ ਰੱਖੇ ਤਾਂ ਉਹ ਆਮ ਪ੍ਰੋਬਲਮਾਂ ਜਿਹੜੀਆਂ ਉਹਨਾਂ ਤੋਂ ਬਚ ਸਕਦਾ
ਜੀ ਬੜੀ ਸੋਹਣੀ ਸੇਧ ਦਿੱਤੀ ਹੈ ਤੁਸੀਂ ਮੈਂ ਸ਼ੁਕਰਗੁਜ਼ਾਰ ਹਾਂ ਪਰ ਇੱਕ ਵਾਰ ਫਿਰ ਸਾਡੇ ਸਾਰਿਆਂ ਵੱਲੋਂ ਢੇਰ ਸਾਰੀ ਮੁਬਾਰਕਬਾਦ ਕਿ ਤੁਹਾਨੂੰ OAM ਨਾਲ ਨਵਾਜ਼ਿਆ ਗਿਆ ਹੈ ਮੇਰੇ ਖਿਆਲ ਸਾਰਿਆਂ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਸਾਡੇ ਭਾਈਚਾਰੇ ਵਿੱਚੋਂ ਕਿਸੇ ਇੱਕ ਨੂੰ ਉਹਨਾਂ ਦੀ ਕਾਮਯਾਬੀ ਵਾਸਤੇ ਉਹਨਾਂ ਦੀ ਪ੍ਰਾਪਤੀ ਵਾਸਤੇ ਇਸ ਖਿਤਾਬ ਵਾਸਤੇ ਚੁਣਿਆ ਗਿਆ ਹੈ ਅਤੇ ਜਾਂਦੇ ਜਾਂਦੇ ਕੁਛ ਕਹਿਣਾ ਚਾਹੋਗੇ ਜੀ ਸਾਡੇ ਸਰੋਤਿਆਂ ਨੂੰ
ਜੀ ਬੜੀ ਤੁਹਾਡੀ ਮਿਹਰਬਾਨੀ ਮੈਂ ਤੁਹਾਡੇ ਪ੍ਰੋਗਰਾਮ ਨੂੰ ਬਹੁਤ ਸਾਲਾਂ ਤੋਂ ਸੁਣ ਰਿਹਾ ਤੇ ਐਕਚੁਅਲੀ ਬਿਕੋਜ਼ ਮੇਰੀ ਜਿਹੜੀ ਮਦਰ ਇਨ ਲੋ ਸ਼ੀ ਵਾਸ ਯੂਰ ਕੋ ਪ੍ਰੈਜ਼ੈਂਟ ਮੈਨੀ ਇਅਰਸ ਅਗੋ ਹਰਜੀਤ ਰੰਧਾਵਾ ਜੀ
ਲੋ ਜੀ ਲੋ ਬੜੀ ਛੋਟੀ ਚੀਜ਼ ਦੁਨੀਆ ਹੈ ਤੇ ਅਰੇ ਵਾਹ ਜੀ ਵਾਹ ਅਤੇ ਉਹਨਾਂ ਨੂੰ ਸਾਡੇ ਵੱਲੋਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਜੀ ਇਹ ਤਾਂ ਬੜੇ ਮਾਣ ਦੀ ਗੱਲ ਹੈ ਅੱਛਾ ਜੀ ਮਿਹਰਬਾਨੀ ਤੇ ਇਸ ਤਰ੍ਹਾਂ ਹੋਰ ਤੁਸੀਂ ਕਾਮਯਾਬੀਆਂ ਹਾਸਲ ਕਰਦੇ ਰਹੋ ਜੀ
ਬਹੁਤ
ਮਿਹਰਬਾਨੀ
Hear more stories in your language by visiting sbs.com.au